Van de Beo, SBS Punjabi.
ਜੀ ਵੀਰਵਾਰ 14 ਜੁਲਾਈ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਬੜਾ ਹੀ ਗੂੜਾ ਸਵਾਗਤ ਹੈ ਤੁਹਾਡਾ ਅਸੀਂ ਹੁਣ ਗੱਲ ਕਰਨ ਲੱਗੇ ਹਾਂ ਨੈਸ਼ਨਲ ਡਾਇਬੀਟੀਜ਼ ਵੀਕ ਬਾਰੇ ਸ਼ੱਕਰ ਰੋਗ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਸ ਤੋਂ ਖਾਸ ਕਰ ਏਸ਼ੀਆਈ ਮੂਲ ਦੇ ਜਿਹੜੇ ਲੋਕ ਹਨ ਜਿਹੜੇ ਪ੍ਰਵਾਸੀ ਹਨ ਆਸਟ੍ਰੇਲੀਆ ਵਿੱਚ ਉਹ ਬਹੁਤ ਪਰੇਸ਼ਾਨ ਹੁੰਦੇ ਹਨ ਸੋ ਇਸ ਬਾਰੇ ਗੱਲ ਕਰਨ ਵਾਸਤੇ ਸਾਡੇ ਨਾਲ ਜੁੜੇ ਹਨ ਡਾਕਟਰ ਸੰਦੀਪ ਭਗਤ ਸੰਦੀਪ ਬਹੁਤ ਬਹੁਤ ਸਵਾਗਤ ਹੈ ਤੁਹਾਡਾ
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਇੱਕ ਵਾਰੀ ਫਿਰ ਆਪਣੇ ਸਮਾਜ ਨਾਲ ਸੁਣਨ ਵਾਲਿਆਂ ਨਾਲ ਜੁੜਨ ਦਾ ਮੌਕਾ ਦਿੱਤਾ ਸਾਰਿਆਂ ਨੂੰ ਮੇਰਾ ਸਲਾਮ ਨਮਸਕਾਰ ਸਤਿ ਸ੍ਰੀ ਅਕਾਲ
ਜੀ ਬਹੁਤ ਚਿੰਤਾਜਨਕ ਮਸਲਾ ਬਣਦਾ ਜਾ ਰਿਹਾ ਹੈ ਸ਼ੱਕਰ ਰੋਗ ਡਾਇਬਟੀਜ਼ ਮਧੂਮੇਹ ਜੋ ਵੀ ਇਸ ਨੂੰ ਨਾਮ ਦੇ ਦਈਏ ਜਿੰਨਾ ਮਿੱਠਾ ਮਿੱਠਾ ਨਾਮ ਹੈ ਉਹਨੇ ਇਸ ਦੇ ਭੈੜੇ ਅਸੀਂ ਅਸਰ ਵੇਖਦੇ ਹਾਂ ਇੱਕ ਮੈਂ ਪ੍ਰੈਸ ਰਿਲੀਜ਼ ਵੇਖ ਰਹੀ ਹਾਂ ਕਿ ਲੋਕਾਂ ਦੇ ਅੰਗ ਤਿਕਰ ਕੱਟਣੇ ਪੈ ਜਾਂਦੇ ਹਨ ਐਮਪੂਟੇਸ਼ਨ ਹੋ ਜਾਂਦੀ ਹੈ ਡਾਇਬਟੀਜ਼ ਦੇ ਕਾਰਨ ਇਹ ਜ਼ਰਾ ਦੱਸੋ ਇਹ ਕੀ ਕੁਝ ਹੋ ਰਿਹਾ ਹੈ
ਅਗਰ ਅਸੀਂ ਆਸਟ੍ਰੇਲੀਆ ਦੀ ਇਕੱਲੀ ਗੱਲ ਕਰੀਏ ਅੱਜ ਦਾ ਜਿਹੜਾ ਲੇਟੈਸਟ ਡਾਟਾ ਇਹ ਹੈ ਕਿ ਹਰ ਰੋਜ਼ ਆਸਟ੍ਰੇਲੀਆ 'ਚ 12 ਲੋਕੀ ਐਸੇ ਹੈ ਜਿਨ੍ਹਾਂ ਦੀ ਡਾਇਬਟੀਜ਼ ਦੀ ਕੰਪਲੀਕੇਸ਼ਨਸ ਕਰਕੇ ਉਹਨਾਂ ਦੇ ਆਮ ਤੌਰ 'ਤੇ ਜਿਹੜੇ ਪੋਟੇ ਨੇ ਜਾਂ ਪੈਰ ਹੈ ਜਾਂ ਲੱਤ ਕੱਟਣੀ ਪੈਂਦੀ ਹੈ ਐਮਪੂਟੇਸ਼ਨਸ ਹੁੰਦੀਆਂ ਉਹਦਾ ਕਾਰਨ ਇਹ ਹੈ ਕਿ ਸ਼ੂਗਰ ਕੰਟਰੋਲ ਨਾ ਹੋਣ ਕਰਕੇ ਉਹਨਾਂ ਦੀਆਂ ਨਾੜਾਂ ਅਤੇ ਨਸਾਂ ਦੇ ਵਿੱਚ ਕੰਪਲੀਕੇਸ਼ਨਸ ਆ ਜਾਂਦੀਆਂ ਜਿਹਦੇ ਕਰਕੇ ਜ਼ਖਮ ਠੀਕ ਨਹੀਂ ਹੁੰਦਾ ਔਰ ਉਹਦੇ ਨਾਲ ਪੂਰੇ ਸਰੀਰ 'ਚ ਜ਼ਹਿਰ ਫੈਲਣ ਦਾ ਜ਼ਹਿਰ ਦੇ ਕਰਕੇ ਉਹਨਾਂ ਦੀ ਮੌਤ ਹੋ ਸਕਦੀ ਹੈ ਤੇ ਉਹਦਾ ਇਲਾਜ ਹੁੰਦਾ ਕਿ ਉਹਨਾਂ ਦਾ ਪੈਰ ਜਾਂ ਲੱਤ ਕੱਟੀ ਜਾਏ ਔਰ ਇਹ ਬੜੀ ਸੈਡ ਗੱਲ ਹੈ ਕਿ 85% ਇਹੋ ਜਿਹੇ ਜਿਹੜੀਆਂ ਐਮਪੂਟੇਸ਼ਨ ਦੇ ਇਹ ਪ੍ਰਿਵੈਂਟੇਬਲ ਹੈ ਅਗਰ ਟਾਈਮ ਸੇ ਸਿਰਫ ਸ਼ੂਗਰ ਨੂੰ ਮੈਨੇਜ ਕੀਤਾ ਜਾਏ ਸੋ ਅੱਜ ਦਾ ਸਭ ਤੋਂ ਵੱਡਾ ਸੁਨੇਹਾ ਸਾਰੇ ਸੁਣਨ ਵਾਲਿਆਂ ਨੂੰ ਇਹੋ ਹੀ ਹੈ ਕਿ ਇਹ ਡਾਇਬਟੀਜ਼ ਇੱਕ ਬਹੁਤ ਹੀ ਨਾਮੁਰਾਦ ਹੈ ਇਹਦਾ ਜੇ ਅਸੀਂ ਬਿਲਕੁਲ ਕਿਓਰ ਨਹੀਂ ਕਰ ਸਕਦੇ ਪਰ ਇਹਨੂੰ ਕੰਟਰੋਲ ਕਰਕੇ ਇੱਕ ਆਮ ਨੋਰਮਲ ਬੰਦੇ ਦੀ ਜਿਹੜੀ ਲਾਈਫ ਦੀ ਜ਼ਿੰਦਗੀ ਹੈ ਉਹ ਜੀ ਜਾ ਸਕਦੀ ਹੈ
ਜੀ ਮਤਲਬ ਨਿੱਕੀ ਜੀ ਅਣਗਹਿਲੀ ਕਾਰਨ ਅਸੀਂ ਆਪਣੇ ਅੰਗ ਵੀ ਗਵਾ ਸਕਦੇ ਹਨ ਕੇਵਲ ਡਾਇਬਟੀਜ਼ ਕਾਰਨ ਸੋ ਜਿਹੜੇ ਲੋਕ ਡਾਇਬਟੀਜ਼ ਦੇ ਮਰੀਜ਼ ਹਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਆਪਣੇ ਹੱਥਾਂ ਪੈਰਾਂ ਨੂੰ ਬਚਾਉਣ ਲਈ
ਇਹ ਸਿਰਫ ਹੱਥਾਂ ਪੈਰਾਂ ਦੀ ਗੱਲ ਨਹੀਂ ਜੀ ਸੋ ਡਾਇਬਟੀਜ਼ ਆਪਣੇ ਖੂਨ ਦੇ ਵਿੱਚ ਸ਼ੂਗਰ ਦੇ ਲੈਵਲ ਵੱਧ ਹੋਣ ਕਰਕੇ ਹੁੰਦੀ ਹੈ ਔਰ ਜਿੱਥੇ ਜਿੱਥੇ ਵੀ ਸਰੀਰ ਦੇ ਵਿੱਚ ਖੂਨ ਜਾ ਰਿਹਾ ਉੱਥੇ ਕੰਪਲੀਕੇਸ਼ਨ ਆਉਂਦੀ ਹੈ ਉਦਾਹਰਨ ਦੇ ਤੌਰ ਤੇ ਜਿਹੜੀਆਂ ਨਸਾਂ ਸਨੀ ਸੈਂਸਿਸ ਐਂਡ ਨਰਵਸ ਉਹ ਸਭ ਤੋਂ ਜ਼ਿਆਦਾ ਕਾਮਨ ਕੰਪਲੀਕੇਸ਼ਨ ਹੈਗੀ ਹੈ 24.6% ਤੋਂ ਉਸ ਤੋਂ ਜਿਹੜੀ ਅਗਲੀ ਫਿਰ ਹਾਰਟ ਅਟੈਕ ਜਿਹੜੀਆਂ ਦਿਲ ਦੀਆਂ ਨਸਾਂ ਨੇ ਜਾਂ ਆਪਾਂ ਨੂੰ ਅਧਰੰਗ ਹੋ ਜਾਂਦਾ ਉਹ ਨਾੜਾਂ 'ਚ ਪ੍ਰੋਬਲਮ ਆਉਣ ਕਰਕੇ ਫਿਰ ਹਾਰਟ ਅਟੈਕ ਵਰਗੀਆਂ ਚੀਜ਼ਾਂ ਹੋ ਸਕਦੀਆਂ ਫਿਰ ਗੁਰਦੇ ਬਹੁਤ ਕਾਮਨਲੀ ਅਫੈਕਟਡ ਹੁੰਦੇ ਆ ਸੋ ਸਿਰਫ ਇਹ ਗੱਲ ਹੱਥਾਂ ਪੈਰਾਂ ਦੀ ਨਹੀਂ ਹੈ ਜਿੱਥੇ ਵੀ ਖੂਨ ਜਾ ਰਿਹਾ ਉਹਦਾ ਅਸੀਂ ਕਿੱਦਾਂ ਬਚਾਅ ਕਰਨਾ ਅਸੀਂ ਉਹ ਅਸੀਂ ਸੋਚਣਾ ਚਾਹੀਦਾ ਆਪਾਂ ਨੂੰ
ਠੀਕ ਹੈ ਤੇ ਸੰਦੀਪ ਅਗਰ ਅੰਕੜਿਆਂ ਦੀ ਗੱਲ ਕਰੀਏ ਇਸ ਵੇਲੇ ਕਿੰਨਾ ਪਸਾਰਾ ਹੈ ਡਾਇਬਟੀਜ਼ ਦਾ
ਅਗਰ ਅਸੀਂ ਅੱਜ ਆਸਟ੍ਰੇਲੀਆ ਦੀ ਗੱਲ ਕਰੀਏ ਅੱਜ 5 ਮਿੰਟ ਦੀ ਗੱਲ ਦੇ ਵਿੱਚ ਇੱਕ ਆਸਟ੍ਰੇਲੀਅਨ ਡਾਇਗਨੋਸ ਹੋ ਗਿਆ ਡਾਇਬਟੀਜ਼ ਦੇ ਨਾਲ ਸੋ ਹਰ 5 ਮਿੰਟ ਬਾਅਦ ਇੱਕ ਨਵਾਂ ਡਾਇਬੈਟਿਕ ਪੇਸ਼ੈਂਟ ਡਾਇਗਨੋਸ ਹੋ ਰਿਹਾ ਔਰ ਹਰ ਇੱਕ ਜਿਹੜਾ ਹੋ ਰਿਹਾ ਉਹਦੇ ਮਗਰ 3-5 ਲੋਕੀ ਐਸੇ ਆ ਜਿਨ੍ਹਾਂ ਦੇ ਵਿੱਚ ਹਲੇ ਪ੍ਰੀ ਡਾਇਬਟੀਜ਼ ਹੈ ਜਾਂ ਉਹਨਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਪਰ ਉਹਨਾਂ ਨੂੰ ਵੀ ਪਤਾ ਨਹੀਂ ਔਰ ਜਦ ਤੱਕ ਪਤਾ ਲੱਗਦਾ ਕਿਸੇ ਨਾ ਕਿਸੇ ਔਰਗਨ ਦਾ ਕੋਈ ਡੈਮੇਜ ਹੋ ਚੁੱਕਾ ਹੁੰਦਾ
ਜੀ ਤੇ ਡਾਇਬਟੀਜ਼ ਦੇ ਖਤਰੇ ਦੀ ਗੱਲ ਕੀਤੀ ਹੈ ਕਿ ਇਹ ਜਨਰੇਸ਼ਨ ਵਿੱਚ ਚੱਲਦਾ ਹੈ ਕਿ ਬਈ ਮਾਂ ਪਿਓ ਨੂੰ ਸੀ ਦਾਦਾ ਦਾਦੀ ਨਾਨਾ ਨਾਨੀ ਨੂੰ ਸੀ ਤਾਂ ਹੁੰਦਾ ਜਾਂ ਫਿਰ ਲੋਕੀ ਬਹੁਤ ਜ਼ਿਆਦਾ ਚੀਨੀ ਖਾਂਦੇ ਹਨ ਤਾਂ ਕਰਕੇ ਹੁੰਦਾ ਹੈ
ਹਾਂਜੀ ਮੈਂ ਨਾ ਆਪਾਂ ਇਹਦਾ ਜਵਾਬ ਦੇਣ ਲਈ ਇੱਕ ਬੜੀ ਕੁਇਕਲੀ ਕਹਿੰਦੇ ਕਿ 3 ਤਰ੍ਹਾਂ ਦੀ ਡਾਇਬਟੀਜ਼ ਹੈ ਇੱਕ ਟਾਈਪ 1 ਹੈ ਜਿਹੜੀ ਕਿ ਆਮ ਤੌਰ ਤੇ ਬਚਪਨ 'ਚ ਬੱਚਿਆਂ ਨੂੰ ਜਾਂ ਜਵਾਨ ਲੋਕਾਂ ਨੂੰ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਪਿੱਤਾ ਹੈ ਉਹ ਬਿਲਕੁਲ ਵੀ ਇਨਸੁਲਿਨ ਨਹੀਂ ਬਣਾਉਂਦਾ ਇਸ ਕਰਕੇ ਉਹਨਾਂ ਨੂੰ ਲਾਈਫ ਲੌਂਗ 12 ਇੰਜੈਕਸ਼ਨ ਦੀ ਇਨਸੁਲਿਨ ਨਾਲ ਚੱਲਣਾ ਪੈਂਦਾ ਉਹਦਾ ਕੋਈ ਜੈਨੇਟਿਕਸ ਨਾਲ ਲੈਣਾ ਦੇਣਾ ਨਹੀਂ ਉਹਦਾ ਕੋਈ ਖੁਰਾਕ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਤੇ ਉਹ ਕਿਸੇ ਇਸ ਸਟੇਜ ਤੇ ਸੋਚਿਆ ਜਾ ਰਿਹਾ ਕਿ ਕੋਈ ਵਾਇਰਲ ਇਨਫੈਕਸ਼ਨ ਹੁੰਦਾ ਜਿਹਦੇ 'ਚ ਸਰੀਰ ਦੀਆਂ ਆਪਣੀਆਂ ਐਂਟੀਬੋਡੀਜ਼ ਆਪਣੇ ਪਿੱਤੇ ਨੂੰ ਆਪ ਹੀ ਨੁਕਸਾਨ ਕਰਕੇ ਇਨਸੁਲਿਨ ਖਤਮ ਕਰ ਦਿੰਦੀਆਂ ਉਹ ਸਿਰਫ 10% ਲੋਕਾਂ ਨੂੰ ਹੁੰਦੀ ਹੈ ਟਾਈਪ 2 ਡਾਇਬਟੀਜ਼ ਜਿਹੜਾ ਮੇਨ ਮੁੱਦਾ ਉਹ 85% ਆਬਾਦੀ 'ਚ ਹੁੰਦਾ ਤੇ 85% ਦੇ ਵਿੱਚ ਆ ਜਾਂਦਾ ਅਸੀਂ ਖਾ ਕੀ ਰਹੇ ਹਾਂ ਅਸੀਂ ਐਕਸਰਸਾਈਜ਼ ਕੀ ਕਰ ਰਹੇ ਹਾਂ ਸਾਡਾ ਭਾਰ ਜ਼ਿਆਦਾ ਔਰ ਸਭ ਕੰਟੀਨੈਂਟ ਦੇ ਲੋਕਾਂ ਲਈ ਚਾਈਨੀਜ਼ ਤੇ ਇੰਡੀਅਨਸ ਦੇ ਵਾਸਤੇ ਇਹ ਜੈਨੇਟਿਕਲੀ ਵੀ ਇਹਦੇ 'ਚ ਲਿੰਕ ਪਾਇਆ ਗਿਆ ਸੋ ਸਾਡਾ ਖਤਰਾ ਆਮ ਕੋਕੇਸ਼ੀਅਨ ਪਾਪੂਲੇਸ਼ਨ ਨਾਲੋਂ ਜ਼ਿਆਦਾ ਸੋ ਖੁਰਾਕ ਤੋਂ ਇਲਾਵਾ ਸਾਡੇ ਜੈਨੇਟਿਕਸ ਵੀ ਸਾਡੀ ਫੇਵਰ 'ਚ ਨਹੀਂ ਹਨ
ਠੀਕ ਹੈ ਠੀਕ ਹੈ ਸੰਦੀਪ, ਅਸੀਂ ਮੌਕਾ ਦਿੰਦੇ ਹਾਂ ਸਰੋਤਿਆਂ ਨੂੰ ਆਪਣੇ ਨਾਲ ਜੁੜਨ ਲਈ, ਕਿਉਂਕਿ ਮੇਰੇ ਸਵਾਲ ਤਾਂ ਮੁੱਕਣਗੇ ਨਹੀਂ ਤਾਂ ਸਮਾਂ ਮੁੱਕ ਜਾਣਾ ਹੈ। ਸੋ ਮੈਂ ਸਰੋਤਿਆਂ ਨੂੰ ਨੰਬਰ ਦੱਸ ਦਵਾਂ 1-300-799-626 1300-799-626 ਸੰਦੀਪ, ਅਗਰ ਮੈਂ ਵਾਪਸ ਤੁਹਾਡੇ ਕੋਲ ਆਵਾਂ, ਬਹੁਤ ਜਿਸ ਤਰ੍ਹਾਂ ਮਿਥਿਆਸ ਵੀ ਜੁੜੇ ਹਨ, ਮਤਲਬ ਲੋਕਾਂ ਨੂੰ ਗਲਤ ਫਹਿਮੀਆਂ ਵੀ ਹੁੰਦੀਆਂ ਹਨ ਡਾਇਬਟੀਜ਼ ਦੇ ਬਾਰੇ, ਅਕਸਰ ਤੁਹਾਡੇ ਕੋਲ ਲੋਕੀ ਕੀ ਸੋਚ ਕੇ ਆਉਂਦੇ ਹਨ?
ਜਿਹੜੀਆਂ ਆਮ ਮੈਂ ਸੋਚਦਾ ਉਹ ਕਹਿੰਦੇ, ਇਹਨਾਂ ਦੀ ਆਮ ਤੇ ਸੋਚ ਹੁੰਦੀ ਹੈ ਵੀ ਇਹ ਮੇਰੀ ਪੱਲੀ ਬਹੁਤ ਹੀ ਘੱਟ ਹੈ, ਮਾਈਲਡ ਡਾਇਬਟੀਜ਼ ਹੈ। ਸੋ ਇਹ ਮੈਂ ਕਹਿਣਾ ਚਾਹਾਂਗਾ ਕਿ ਇਹ ਡਾਇਬਟੀਜ਼ ਡਾਇਬਟੀਜ਼ ਹੈ, ਕੋਈ ਮਾਈਲਡ ਨਹੀਂ ਹੈ। ਤੁਸੀਂ ਇਹ ਜ਼ਰੂਰ ਕਹਿ ਸਕਦੇ ਕਿ ਉਹ ਲੋਕੀ ਸ਼ੂਗਰ ਕਰਨ ਕਿ ਉਹਨਾਂ ਦੇ ਡਾਇਬਟੀਜ਼ ਕੰਟਰੋਲ ਹਲੇ ਇੰਨਾ ਜ਼ਿਆਦਾ ਮਾੜਾ ਨਹੀਂ ਹੈ, ਪਰ ਜੇ ਉਸ ਸਟੇਜ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਇਹਦੀਆਂ ਕੰਪਲੀਕੇਸ਼ਨ ਹੋਣੀਆਂ ਹੀ ਹੋਣੀਆਂ। ਤੇ ਇਸ ਕਰਕੇ ਇਹ ਨੀ ਆਪਾਂ ਨੂੰ ਸੋਚਣਾ ਚਾਹੀਦਾ ਕਿ ਮੇਰੀ ਡਾਇਬਟੀਜ਼ ਮਾਈਲਡ ਹੈ, ਮੈਂ ਤੇ ਸਿਰਫ ਗੋਲੀਆਂ ਤੇ ਆ ਜਾਂ ਖੁਰਾਕ ਨਾਲ ਠੀਕ ਕਰ ਲਈ ਆ ਤੇ ਇਸ ਕਰਕੇ ਮੇਰੀ ਕਿਉਰ ਹੋ ਗਈ। ਔਰ ਇਹ ਵੀ ਮੈਂ ਆਮ ਇੱਕ ਮਿਥ ਸੁਣਦਾ ਕਿ ਉਹ ਫਲਾਣੇ ਨੇ ਇਹ ਕੀਤਾ ਸੀ ਤੇ ਉਹਦੀ ਡਾਇਬਟੀਜ਼ ਬਿਲਕੁਲ ਗਾਇਬ ਹੋ ਗਈ। ਉਹ ਗਾਇਬ ਨੀ ਹੋਈ, ਉਹ ਕੰਟਰੋਲ ਹੋ ਗਈ ਹੈ, ਉਹ ਚੰਗੀ ਗੱਲ ਹੈ, ਬੜੀ ਵਧੀਆ ਗੱਲ ਹੈ। ਪਰ ਇਹ ਹੈ ਕਿ ਜੇ ਉਹ ਨਹੀਂ ਅੱਗੋਂ ਤੋਂ ਪਰਹੇਜ ਰੱਖਣਗੇ, ਐਕਸਰਸਾਈਜ਼ ਨਹੀਂ ਕਰਨਗੇ,
ਪ੍ਰੋਗਰਾਮ ਵਿੱਚ ਅਗਰ ਫੋਨ ਕਰਨਾ ਹੈ ਤਾਂ ਹੁਣ ਸਮਾਂ ਹੈ 1-300-799-626 1300-799-626 ਸੰਦੀਪ, ਐਵੇਂ ਹਾਲ ਹੀ ਵਿੱਚ ਇੱਕ ਖਬਰ ਪੜੀ ਹੈ ਕਿ ਡਾਇਬਟੀਜ਼ ਰਿਵਰਸਿਬਲ ਹੈ, ਕਿ ਜਿਨ੍ਹਾਂ ਲੋਕਾਂ ਵਿੱਚ ਡਾਇਬਟੀਜ਼ ਹੈ ਉਸ ਨੂੰ ਵਾਪਸ ਮੋੜਿਆ ਜਾ ਸਕਦਾ ਹੈ ਤੇ ਲੋਕੀ ਪੂਰੀ ਤਰ੍ਹਾਂ ਕਿਉਰ ਹੋ ਸਕਦੇ, ਕੀ ਇਹ ਸੱਚ ਹੈ?
ਇਹ ਪਿੱਛੇ ਮੋੜਿਆ ਜਾ ਸਕਦਾ ਹੈ, ਠੀਕ ਹੈ, ਕਿਉਂਕਿ ਅਸੀਂ ਆਪਣੀ ਸ਼ੂਗਰ ਦੇ ਨੰਬਰ ਠੀਕ ਕਰ ਸਕਦੇ ਹਾਂ। ਦੂਸਰੀ ਚੀਜ਼ ਹੈ ਕਿ ਇਹ ਕਿਉਰ ਹੋ ਜਾਂਦੀ ਹੈ ਸਰੀਰ ਚੋਂ ਬਿਲਕੁਲ ਵੀ, ਜਿੱਦਾਂ ਹੁੰਦਾ ਨਾ ਕਿ ਆਪਾਂ ਨੂੰ ਖਾਂਸੀ ਹੋਈ, ਕੁਛ ਇਨਫੈਕਸ਼ਨ ਹੋਇਆ, 5 ਦਿਨ ਐਂਟੀਬਾਇਓਟਿਕਸ ਦਾ ਕੋਰਸ ਕੀਤਾ ਔਰ ਉਸ ਤੋਂ ਬਾਅਦ ਹਮੇਸ਼ਾ ਲਈ ਠੀਕ ਹੋ ਗਈ, ਡਾਇਬਟੀਜ਼ 'ਚ ਉਹ ਚੀਜ਼ ਨਹੀਂ ਹੋਣੀ। ਸੋ ਡਾਇਬਟੀਜ਼ ਦੇ ਵਿੱਚ ਜਦ ਤੱਕ ਅਸੀਂ ਪਰਹੇਜ਼ ਜਾਂ ਜਿਹੜਾ ਵੀ ਤੁਹਾਡੇ GP ਜਾਂ ਸਪੈਸ਼ਲਿਸਟ ਨੇ ਜਿਹੜੀ ਸਲਾਹ ਦਿੱਤੀ ਹੈ ਉਹ ਫੋਲੋ ਕਰ ਰਹੇ ਹੋ ਔਰ ਖੁਦਾ ਨਾ ਖਾਸਤਾ ਕੰਪਲੀਕੇਸ਼ਨ ਨਹੀਂ ਹੁੰਦੀ ਤਾਂ ਤੁਹਾਡੀ ਲਾਈਫ ਅੱਗੇ ਸਹੀ ਹੈ। ਪਰ ਬਿਲਕੁਲ ਕਿਉਰ ਹੋ ਜਾਣਾ ਇੱਕ ਆਪਣੀ ਵਿਸ਼ਫੁਲ ਥਿੰਕਿੰਗ ਹੈ, ਚੰਗੀ ਸੋਚ ਹੈ, ਪਰ ਉਹ ਹੁੰਦਾ ਨੀ ਅਨਫੋਰਚੁਨੇਟਲੀ,
ਮਤਲਬ ਘੱਟ ਹੁੰਦਾ। ਠੀਕ ਹੈ ਜੀ, ਕੁਝ ਕਾਲਸ ਆਏ ਆ ਮੈਂ ਲੈ ਲਵਾਂ। ਅਵਦੇਸ਼ ਨੇ ਪਹਿਲਾਂ ਫੋਨ ਕੀਤਾ ਜੀ, ਅਵਦੇਸ਼ ਬੋਲੋ।
ਹਾਂ ਜੀ, ਸਤਿ ਸ੍ਰੀ ਅਕਾਲ ਜੀ ਮੈਮ। ਮੈਮ ਡਾਇਬਟੀਜ਼ ਹੈ ਜੀ, ਮਤਲਬ ਕਿਤਨੇ ਗੈਪ ਮੈਂ ਟੈਸਟ ਕਰਨਾ ਚਾਹੀਦਾ, ਅਗਰ ਨਹੀਂ ਵੀ ਹੈ ਸਪੋਜ਼ ਤਾਂ ਕਿਤਨੇ ਟੈਸਟ ਮੈਂ ਆਉਣਾ, ਗੈਪ ਮੈਂ ਆਉਣਾ ਚਾਹੀਦਾ, ਮਤਲਬ 1 ਈਅਰ?
ਹਾਂਜੀ ਹਾਂਜੀ। ਸੋ ਜਨਰਲੀ ਕਿਉਂਕਿ ਇੰਡੀਅਨ ਪੋਪੂਲੇਸ਼ਨ ਦੇ ਵਿੱਚ ਇਹ ਅਰਲੀ ਟਾਈਪ 2 ਡਾਇਗਨੋਸ ਹੋ ਰਿਹਾ, ਫੋਰ ਐਗਜ਼ਾਮਪਲ ਕੋਕੇਸ਼ੀਅਨ ਯੂਰੋਪੀਅਨ ਪੋਪੂਲੇਸ਼ਨ ਜੇ 50 ਸਾਲ ਤੋਂ ਬਾਅਦ ਹੁੰਦੀ ਹੈ, ਆਪਣੇ ਲੋਕਾਂ 'ਚ ਐਜ਼ ਅਰਲੀ ਐਸ 40 ਸਾਲ 'ਚ ਹੋ ਰਹੀ ਹੈ। ਸੋ ਅਗਰ ਤੁਸੀਂ ਬਿਲਕੁਲ ਫਿੱਟ ਹੋ, ਤੁਹਾਡਾ ਕੋਈ ਵੀ ਰਿਸਕ ਫੈਕਟਰ ਨਹੀਂ ਹੈ, ਕੋਈ ਫੈਮਿਲੀ ਦਾ ਰਿਸਕ ਫੈਕਟਰ ਨਹੀਂ ਹੈ, ਤੁਹਾਡਾ ਵੇਟ ਵੀ ਓਵਰ ਵੇਟ ਨਹੀਂ ਹੈ, ਖਾਸ ਤੌਰ 'ਤੇ ਇਰਰਿਸਪੈਕਟਿਵ ਆਫ ਵੇਟ, ਜੋ ਵੀ ਤੁਹਾਡਾ ਵਜ਼ਨ ਹੈ, ਅਗਰ ਤੁਹਾਡੀ ਕਮਰ ਜ਼ਿਆਦਾ ਹੈ ਤਾਂ ਤੁਹਾਨੂੰ 40 ਸਾਲ ਦੇ ਐਟਲੀਸਟ ਇੱਕ ਵਾਰੀ ਆਪਣਾ ਫਾਸਟਿੰਗ ਬਲੱਡ ਟੈਸਟ ਆਪਣੇ GP ਕੋਲ ਜਾ ਕੇ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ। ਤੇ ਸਾਡਾ ਲਾਈਫ ਸਟਾਈਲ ਇੱਦਾਂ ਦਾ ਕਿ ਅਸੀਂ ਬਿਜ਼ੀ ਹਾਂ, ਅਸੀਂ ਸਾਰੇ ਰਿਸਕ ਤੇ ਹਾਂ, ਸਾਡੇ 'ਚੋਂ ਐਸਾ ਕੋਈ ਇਨਸਾਨ ਨਹੀਂ ਹੈ ਜਿਹੜਾ ਰਿਸਕ ਤੇ ਨਹੀਂ ਹੈ, ਆਪਣਾ ਅਸੀਂ ਰਿਸਕ ਮਿਨੀਮਾਈਜ਼ ਕਰ ਸਕਦੇ ਹਾਂ।
ਤੇ ਸੰਦੀਪ, ਅਗਰ ਇੱਕ ਵਾਰੀ ਟੈਸਟ ਕਰਾ ਲਿਆ ਤੇ ਕਦ ਤੱਕ ਨਿਸ਼ਚਿੰਤ ਰਹੇ ਕਿ ਦੁਬਾਰਾ ਕਦ ਟੈਸਟ ਕਰਾਈਏ?
ਅਗੇਨ, ਅਸੀਂ ਅਗਰ ਆਪਣੀ ਸਿਹਤ ਠੀਕ ਰੱਖ ਰਹੇ ਹਾਂ, ਪੂਰਾ ਧਿਆਨ ਰੱਖ ਰਹੇ ਹਾਂ, ਤਾਂ ਸਾਲ 'ਚ ਇੱਕ ਵਾਰੀ ਕਾਫੀ ਹੈ। ਪਰ ਕਈ ਲੱਛਣ ਐਸੇ ਨੇ ਜਿਹੜੇ ਮੈਂ ਦੱਸ ਦਿੰਦਾ ਲੋਕਾਂ ਨੂੰ ਕਿ ਜਿੰਨਾ ਉਹਨਾਂ ਨੂੰ ਆਈਡੀਆ ਨਹੀਂ ਹੁੰਦਾ ਕਿ ਇਹ ਡਾਇਬਟੀਜ਼ ਦਾ ਲੱਛਣ ਨੇ, ਜਿੱਦਾਂ ਥਕੇ ਥਕੇ ਮਹਿਸੂਸ ਕਰਨਾ ਜਾਂ ਬਿਨਾਂ ਗੱਲ ਤੋਂ ਬਾਰ ਬਾਰ ਬਾਥਰੂਮ ਆਉਣਾ ਜਾਂ ਭੁੱਖ ਜ਼ਿਆਦਾ ਲੱਗਣੀ, ਤੇ ਕਈ ਕੇਸ ਵਿੱਚ ਭਾਰ ਘਟੀ ਜਾ ਰਿਹਾ, ਖਾਂਦੇ ਵੀ ਠੀਕ ਨੇ। ਸੋ ਥਕਾਵਟ ਵਰਗਾ ਜਿਹੜਾ ਸਿਮਟਮ ਹੈ ਜਾਂ ਵੈਸੇ ਥੋੜੀ ਨਜ਼ਰ ਵੀ ਚੇਂਜ ਹੋ ਰਹੀ ਹੈ ਜਾਂ ਸਿਰ ਦਰਦ ਰੋਜ਼ ਹੁੰਦੇ ਨੇ, ਸੋ ਇਹ ਸਿਮਟਮ ਐਸਾ, ਤੁਹਾਨੂੰ ਇਹ ਤਾਂ ਨਹੀਂ ਦੱਸਣਗੇ ਕਿ ਸ਼ੂਗਰ ਹੈ, ਪਰ ਇੱਦਾਂ ਦੀ ਅਗਰ ਚੀਜ਼ ਹੋ ਰਹੀ ਤਾਂ ਆਪਣੇ ਡਾਕਟਰ ਨਾਲ ਜ਼ਰੂਰ ਚੈੱਕ ਕਰੋ।
ਠੀਕ ਹੈ, ਮੈਂ ਹੁਣ ਅੱਗੇ ਵਧਾਂਗੀ ਜੀ, ਬਹੁਤ ਸਾਰੇ ਇੱਕਦਮ ਹੀ ਕਾਲਸ ਆ ਗਏ ਹਨ, ਸਮਾਂ ਕਾਟੇ। ਸ਼ਾਹਿਦ ਨੇ ਫੋਨ ਕੀਤਾ ਹੈ ਜੀ, ਸ਼ਾਹਿਦ
ਜੀ ਮੈਂ ਮਿਹਰਬਾਨੀ ਕਰਨਾ ਚਾਹੁੰਦਾ, ਤੇ ਬੜਾ ਅੱਛਾ ਪ੍ਰੋਗਰਾਮ ਤੁਸੀਂ ਸ਼ੁਰੂ ਕੀਤਾ, ਮੈਂ ਖੁਦ ਡਾਇਬਟਿਕ ਹਾਂ ਔਰ ਮੈਨੂੰ ਜਿਹੜਾ ਤਕਰੀਬਨ 24-25 ਸਾਲ ਤੋਂ ਹੈ ਔਰ ਮੈਂ ਡਾਇਟ ਨਾਲ ਕੰਟਰੋਲ ਕੀਤੀ ਹੋਈ ਹੈ, ਬਹੁਤ ਅੱਛੀ ਮੇਰੀ ਕੰਟਰੋਲ ਹੈ, ਤੇ ਮੈਂ ਪਿੱਛੇ ਜੀ ਮੈਨੂੰ ਇੱਕ ਗੋਲੀ ਉਹਨਾਂ ਨੇ ਦਿੱਤੀ ਸੀ ਫੋਕਸੀਕਾ, ਉਹਦੇ ਨਾਲ ਮੇਰਾ ਬਹੁਤ ਅੱਛਾ ਕੰਟਰੋਲ ਹੋਇਆ ਹੈ ਔਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਨੀਅਰ ਫਿਊਚਰ ਦੇ ਵਿੱਚ ਕੋਈ ਤੁਸੀਂ ਦੱਸ ਸਕਦੇ ਜੀ ਕਿ ਇਹਦਾ ਕੋਈ ਇਲਾਜ ਵੀ ਨਿਕਲੇਗਾ ਕਿ ਇਹਨੂੰ ਅਸੀਂ ਨਾਲ ਲੈ ਕੇ ਜਾਵਾਂਗੇ?
ਦੇਖੋ, ਬਹੁਤ ਜ਼ਿਆਦਾ ਖੋਜ ਚੱਲ ਰਹੀ ਹੈ ਇਸ ਫੀਲਡ ਦੇ ਵਿੱਚ, ਔਰ ਜਿਹੜੀਆਂ ਨਵੀਆਂ ਹੁਣ ਦਵਾਈਆਂ ਆਈਆਂ ਨੇ ਗੋਲੀਆਂ ਆਈਆਂ, ਪਹਿਲਾਂ ਤਾਂ ਸਿਰਫ ਇਹ ਹੁੰਦਾ ਸੀ ਕਿ ਸ਼ੂਗਰ ਘਟਾਓ ਜਾਂ ਇੰਸੁਲਿਨ ਨੂੰ ਵਧਾਓ, ਹੁਣ ਜਿਹੜੀਆਂ ਉਹ ਡਿਫਰੈਂਟ ਤਰੀਕੇ ਨਾਲ ਇਹਨੂੰ ਰਿਸਰਚ ਕਰਦੇ ਆ, ਇਮਿਊਨ ਸਿਸਟਮ ਬੇਸਡ ਦਵਾਈਆਂ ਆ ਰਹੀਆਂ ਨੇ. ਤੋ ਮੇਰਾ ਖਿਆਲ ਇਹ ਆ ਵੀ ਭਵਿੱਖ ਦੇ ਵਿੱਚ ਇਹਦੇ ਚ ਕਾਫੀ ਜ਼ਿਆਦਾ ਈਜ਼ੀ ਹੋ ਜਾਏਗਾ ਇਹਨੂੰ ਮੈਨੇਜ ਕਰਨਾ. ਪਰ ਇਸ ਵੇਲੇ ਹਲੇ ਕੋਈ ਐਸਾ ਨੀ ਲੱਗ ਰਿਹਾ ਕਿ ਇਕਦਮ ਕੋਈ ਐਸਾ ਕੋਰਸ ਨਿਕਲੇ ਦਵਾਈ ਦਾ ਵੀ ਜਿਹਦੇ ਨਾਲ ਬਿਲਕੁਲ ਇਹ ਖਤਮ ਹੋ ਜਾਏ. ਪਰ ਤੁਸੀਂ ਇੱਕ ਬੜੀ ਚੰਗੀ ਉਦਾਹਰਣ ਹੋ ਸਾਡੇ ਸਾਰੇ ਸੁਣਨ ਵਾਲਿਆਂ ਵਾਸਤੇ ਕਿ ਅਗਰ ਅਸੀਂ ਆਪਣੀ ਡਾਇਟ ਐਕਸਰਸਾਈਜ਼ ਠੀਕ ਰੱਖੀਏ ਤਾਂ ਸਿਹਤ ਚੰਗੀ ਰਹੇਗੀ. ਸੋ ਬਹੁਤ ਵਧੀਆ ਮੈਸੇਜ ਦੇ ਰਹੇ ਹੋ ਤੁਸੀਂ,
ਬਹੁਤ ਸ਼ੁਕਰੀਆ ਜੀ
ਡਾਕਟਰ ਸਾਹਿਬ, ਬਹੁਤ ਸ਼ੁਕਰੀਆ. ਥੈਂਕ ਯੂ ਸ਼ਾਹਿਦ, ਬਹੁਤ ਮਿਹਰਬਾਨੀ. ਅਗਲਾ ਕਾਲ ਮੈਂ ਲਵਾਂਗੀ ਜੀ. ਹਰਦੀਪ ਜੀ ਨੇ ਫੋਨ ਕੀਤਾ ਜੀ. ਹਰਦੀਪ,
ਹਾਂਜੀ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ, ਬੋਲੋ ਜੀ.
ਤੇ ਮੈਂ ਸਿਰਫ ਇਹ ਬਾਰੇ ਪੁੱਛਣਾ ਸੀਗਾ, ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਜਿੱਦਾਂ ਮੇਰੀ ਵਾਈਫ ਪ੍ਰੈਗਨੈਂਟ ਸੀਗੀ, ਵੀ ਹੈਡ ਟਵਿਨ ਬੇਬੀ ਬਿਫੋਰ, ਤੇ ਉਹਦੇ ਵਿੱਚ ਕੀ ਸੀਗਾ, ਉਹਨਾਂ ਨੇ ਮਤਲਬ ਤੁਸੀਂ ਉਹ ਟਾਈਮ ਟੂ ਟਾਈਮ ਉਹ ਚੈੱਕ ਕਰਦੇ ਨੇ ਥਰੂ ਆਊਟ ਦਾ ਪ੍ਰੈਗਨੈਂਸੀ, ਹੈ ਨਾ? ਤੇ ਫਸਟ ਇਨੀਸ਼ੀਅਲੀ ਉਹਦੇ ਕੋਈ ਮਤਲਬ ਉਹਨਾਂ ਦੇ ਕੋਈ ਡਾਇਬਟੀਜ਼ ਨਹੀਂ ਸੀਗੀ. ਸੈਕੰਡ ਲੈਵਲ ਤੇ ਚੈੱਕ ਕੀਤਾ ਨਹੀਂ ਸੀਗੀ. ਥਰਡ ਲੈਵਲ ਤੇ ਚੈੱਕ ਕੀਤਾ ਤਾਂ ਥੋੜੀ ਜਿਹੀ ਡਾਇਬਟੀਜ਼ ਆਈ. ਉਹ ਕਿਹੜੇ ਟਾਈਪ ਦੀ ਡਾਇਬਟੀਜ਼ ਹੁੰਦੀ ਹੈ
ਉਹਨਾਂ ਨੂੰ? ਇਹ ਤੀਸਰੇ ਟਾਈਪ ਦੀ ਡਾਇਬਟੀਜ਼ ਹੈ, ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ, 5% ਲੋਕਾਂ ਚ ਹੁੰਦੀ ਹੈ. ਔਰ ਅੱਗੇ ਇਹਦਾ ਇਹ ਹੈ ਕਿ ਉਹ ਜਿਹੜੇ 5% ਮਦਰਸ ਨੇ ਜਿਹਨਾਂ ਨੂੰ ਪ੍ਰੈਗਨੈਂਸੀ ਦੇ ਦੌਰਾਨ ਹੋਈ ਸੀ, ਉਹਨਾਂ ਦਾ ਥੋੜਾ ਰਿਸਕ ਜ਼ਿਆਦਾ ਹੈਗਾ ਡਾਇਬਟੀਜ਼ ਡਿਵੈਲਪ ਹੋਣ ਦਾ. ਸੋ ਇਸ ਕਰਕੇ ਉਹਨਾਂ ਨੂੰ ਆਪਣਾ ਵੇਟ ਔਰ ਐਕਸਰਸਾਈਜ਼ ਜਿਹੜੀ ਇੱਕ ਚੀਜ਼ ਹੈ ਜਿਹੜੀ ਉਹਨਾਂ ਦੀ ਵੈਰੀ ਗੁੱਡ ਇੰਸ਼ੋਰੈਂਸ ਹੈ.
ਠੀਕ ਹੈ ਜੀ.
ਸੋ ਐਕਸਰਸਾਈਜ਼ ਦਾ ਆਪਣੀ ਵਾਕਿੰਗ ਵਗੈਰਾ ਕੁਛ ਨਾ ਕੁਛ ਆਪਣੀ ਲਾਈਫ 'ਚ ਜ਼ਰੂਰ ਰੱਖਣ, ਉਹ ਉਹਨਾਂ ਦੀ ਬੈਸਟ ਇੰਸ਼ੋਰੈਂਸ ਹੈ.
ਤੋ ਬੱਚੇ ਤੋਂ ਬਾਅਦ ਸੰਦੀਪ ਫਿਰ ਨਾਰਮਲ ਹੋ ਜਾਣਗੇ?
ਹਾਂਜੀ. ਸੋ ਆਮ ਤੌਰ ਤੇ ਕੀ ਹੁੰਦਾ, ਜੈਸਟੇਸ਼ਨਲ ਤੇ ਜਿਹੜੇ ਹਾਰਮੋਨ ਹੁੰਦੇ ਨੇ ਪ੍ਰੈਗਨੈਂਸੀ ਨਾਲ, ਉਹ ਇਨਸੁਲਿਨ ਤੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ, ਉਹ ਬਲੱਡ ਸ਼ੂਗਰ ਵੱਧ ਜਾਂਦੀ ਹੈ.
ਠੀਕ ਹੈ.
ਪਰ ਇਹਦਾ ਮਤਲਬ ਇਨਸੁਲਿਨ ਰੈਜ਼ਿਸਟੈਂਸ ਵਰਡ ਯੂਜ਼ ਕੀਤਾ ਜਾਂਦਾ, ਜਿਹੜਾ ਕਿ ਅਗੇਨ ਆਪਣੇ ਸਬ ਕੰਟੀਨੈਂਟ ਦੇ ਲੋਕਾਂ 'ਚ ਜ਼ਿਆਦਾ ਹੈ ਕੰਪੇਅਰ ਟੂ ਕੋਕੇਸ਼ੀਅਨ. ਸੋ ਆਪਣਾ ਉਹ ਰਿਸਕ ਉਹਦੇ ਨਾਲ ਮਿਟੀਗੇਟ ਹੋਏਗਾ, ਉਹਦਾ ਖਤਰਾ ਅਸੀਂ ਘਟਾ ਸਕਦੇ ਹਾਂ ਐਕਸਰਸਾਈਜ਼ ਕਰਕੇ.
ਠੀਕ ਹੈ ਹਰਦੀਪ.
ਪਬਲਿਕ ਅਵੇਅਰਨੈਸ ਦੇ ਬਾਰੇ ਚ ਵਟ ਡਸ AMA ਡੂ? ਇਹ ਸੀਰੀਅਸ ਪ੍ਰੋਬਲਮ ਹੈ ਔਰ ਵੀ ਆਰ ਆਲ ਵਿਕਟਿਮ ਆਫ ਦਿਸ ਪ੍ਰੋਬਲਮ.
ਹਾਂਜੀ.
ਜੋ AMA ਹੈ ਇਸ ਬਾਰੇ ਚ ਕਿਆ ਅਵੇਅਰਨੈਸ ਦਾ ਕੰਪੇਨ ਚਲਾਉਂਦੀ ਹੈ?
AMA ਬਹੁਤ ਰੈਗੂਲਰਲੀ ਇਹਨੂੰ ਡਾਕਟਰਸ ਦੇ ਵਿੱਚ ਇਹਦੀ ਐਜੂਕੇਸ਼ਨ ਪ੍ਰਮੋਟ ਕਰਦੇ ਆ. ਕਿਉਂ? ਕਿਉਂਕਿ ਫਸਟ ਲਾਈਨ ਦੇ ਜਿਹੜੇ ਵਰਕਰ ਨੇ, ਹੈਲਥ ਵਰਕਰ, ਉਹ GPs ਨੇ, ਉਹਨਾਂ ਚ ਕਾਫੀ ਕਰਦੇ ਆ. ਸੈਕੰਡ ਜਿਹੜੇ AMA ਦਾ ਰੈਗੂਲਰ ਮੰਥਲੀ ਫੋਰਟਨਾਈਟਲੀ ਜਰਨਲ ਆਉਂਦਾ, ਉਹਦੇ ਚ ਹਮੇਸ਼ਾ ਹਰ ਪਬਲੀਕੇਸ਼ਨ ਦੇ ਵਿੱਚ ਇੱਕ ਨਾ ਇੱਕ ਟੋਪਿਕ ਇੱਥੇ ਜ਼ਰੂਰ ਹੁੰਦਾ. ਇਸ ਤੋਂ ਇਲਾਵਾ ਡਾਇਬਟੀਜ਼ ਆਸਟ੍ਰੇਲੀਆ, ਡਾਇਬਟੀਜ਼ ਵਿਕਟੋਰੀਆ ਨੂੰ ਗਵਰਨਮੈਂਟ ਫੰਡਿੰਗ ਵਗੈਰਾ ਕਾਫੀ ਆ ਰਹੀ ਹੈ, ਉਹ ਬਾਡੀਜ਼ ਹੈ ਜਿਹੜੀ ਕਿ ਜਨਤਾ ਨੂੰ ਅਵੇਅਰਨੈਸ ਲਿਆਉਂਦੀ ਹੈ. ਸੋ AMA ਸੱਚ ਮੈਂਬਰਸ਼ਿਪ ਬਾਡੀ ਹੈ ਜਿਹੜੀ ਕਿ ਡਾਕਟਰਸ ਦੀ ਹੈ. ਤੋ ਉਹਦਾ ਮਤਲਬ ਡਾਇਰੈਕਟ ਰੋਲ ਤੇ ਨਹੀਂ ਹੈ, ਪਰ ਇਨਡਾਇਰੈਕਟਲੀ ਉਹ ਬਹੁਤ ਜ਼ਿਆਦਾ ਇਹਦੇ ਤੇ ਕੈਂਪੇਨ ਕਰ ਰਿਹਾ. ਤੁਸੀਂ ਦੇਖਿਆ ਜਾਏ ਕਿ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਤੇ ਇੱਕ ਸਾਲ ਦਾ $14.6 billion ਖਰਚਾ ਇਕੱਲਾ ਡਾਇਬਟੀਜ਼ ਕਰ.
ਜੀ ਬਹੁਤ ਮਿਹਰਬਾਨੀ ਜੀ ਸਵਾਲ ਵਾਸਤੇ, ਤੇ ਬਾਕੀ ਸਾਰੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਮਿਹਰਬਾਨੀ ਆਖਾਂਗੀ. ਸੰਦੀਪ, ਤੁਸੀਂ ਨਾ ਇੱਕ ਚਮਚ ਵਿੱਚ ਮੇਰੇ ਖਿਆਲ ਪੂਰੇ ਸਮੁੰਦਰ ਵਰਗੀ ਜਾਣਕਾਰੀ ਸਾਨੂੰ ਭਰ ਕੇ ਦੇ ਦਿੱਤੀ ਹੈ. ਬਹੁਤ 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 ਮਿਹਰਬਾਨੀ.
ਤੁਸੀਂ ਕਰਦੇ ਹੋ ਡਾਇਬਟੀਜ਼ ਕਰਾਓਗੇ?
ਨਾ ਨਾ ਨਾ, ਬਹੁਤ ਮਿਹਰਬਾਨੀ ਸੱਚੀ ਤਹਿ ਦਿਲੋਂ, ਬਹੁਤ ਆਭਾਰੀ ਹਾਂ. ਅੱਗੇ ਚੱਲ ਕੇ ਫਿਰ ਤੁਸੀਂ ਟਾਕ ਬੈਕ ਵਿੱਚ ਜ਼ਰੂਰ ਜੁੜੋਗੇ, ਮੈਨੂੰ ਯਕੀਨ ਹੈ. ਅੱਜ ਲਈ ਤਹਿ ਦਿਲੋਂ ਧੰਨਵਾਦ. ਬਾਕੀ ਸਾਰੇ ਸਰੋਤਿਆਂ ਨੂੰ ਵੀ ਧੰਨਵਾਦ ਕਹਿੰਦੇ ਹਾਂ ਜੀ, ਜਿਨ੍ਹਾਂ ਨੇ ਸਮਾਂ ਕੱਢ ਕੇ ਸਾਂਝ ਪਾਈ. ਮਿਹਰਬਾਨੀ, ਹੁਣ ਦਿਓ ਇਜਾਜ਼ਤ. ਕੱਲ੍ਹ ਰਾਤ MPG ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ, ਉਹਨਾਂ ਦਾ ਸਾਥ ਜ਼ਰੂਰ ਦੇਣਾ.